ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀਓ, ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ, ਤੂੰ ਮਨ ਵਸਿਆ ਲੱਗੈ ਨਾ ਦੁੱਖ, ਨਾ ਨਿੰਦ ਤੇਰੇ ਸਗਲ ਨਿਦਾਨ, ਇੱਛਾ ਪੂਰਕ ਰੱਖੈ ਨਿਦਾਨ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਏ ਮੈਂ ਤੇਰੀ, ਨਾ ਤੁਮ ਡੋਲੋ ਨਾ ਮੰਗਿਰਤੇ, ਰੱਖ ਲੈਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਤੂੰ ਤੋ ਪਰਸਾਦ ਸੁਖੀ ਸਦਹੀ, ਸਤਨਾਮ ਵਾਹਿਗੁਰੂ ਜੀਓ। ਮਹੱਲਾ ਤੀਜਾ, ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾ, ਇਸ ਲੈਂਦੇ ਬਿਲਮ ਨਾ ਹੋਵੇ, ਰੰਡ ਬੈਠੀ ਦੂਜੈ ਪਾ, ਮੁੰਦ ਇਆਣੀ ਦੁਮਣੀ ਸੂਹੈ ਵੇਸ ਲੋਭਾ, ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾ, ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਹਰਾਮਤ ਕਰ ਇੱਕ ਪਾਸੇ ਆਪਾਂ ਸਾਰਿਆਂ ਨੂੰ ਪ੍ਰੇਰਨਾ ਕਰ ਆਪਣੇ ਚਰਨਾਂ ਵਿੱਚ ਆਪਣੀ ਬਖਸ਼ਿਸ਼ ਕਰਨ ਲਈ ਇਹ ਉੱਚੀ ਸੁੱਚੀ ਜਗ੍ਹਾ ਗੁਰੂ ਕੀ ਸੰਗਤ ਵਿੱਚ ਲੈ ਕੇ ਆਏ। ਦੂਜੇ ਪਾਸੇ ਮਹਾਰਾਜ ਜੀ ਦੀ ਮਿਹਰ ਨਾਲ ਆਸਾ ਜੀ ਦੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਪਾਸੇ ਭਾਈ ਕੇਰ ਸਿੰਘ ਜੀ ਦੇ ਜਿੱਥੇ ਪਾਸੋਂ ਸਰਵਨ ਕੀਤੇ ਹਨ। ਲੜੀਵਾਰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਦਰਗਾਹੀ ਬਾਣੀ ਦੀ ਵਿਚਾਰ ਚੱਲ ਰਹੀ। ਕੱਲ੍ਹ ਇੱਕ ਸਲੋਕ ਰਾਹੀਂ ਦਰਸ਼ਨ ਕੀਤੇ ਸਨ, ਅੱਜ ਦੂਜਾ ਸਲੋਕ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦਾ। ਮਹਾਰਾਜ ਅੱਜ ਕਹਿ ਰਹੇ ਨੇ ਵੀ ਇਹ ਜਿਹੜਾ ਸੂਆ ਮਾਇਆ ਦਾ ਰੰਗ ਹੈ ਬੇਕਾਰ ਹੈ, ਕਿਸੇ ਕੰਮ ਨਹੀਂ ਆਉਂਦਾ। ਕਿਹੜੇ ਕੰਮ ਨਹੀਂ ਆਉਂਦਾ? ਸਤਿਗੁਰੂ ਜੀ ਆਖਦੇ ਇਹ ਦੁਨੀਆ ਦਾ ਕੋਈ ਪਦਾਰਥ, ਦੁਨੀਆ ਦਾ ਕੋਈ ਕੰਮ ਧੰਦਾ, ਕੋਈ ਵੀ ਚੀਜ਼ ਪਰਮੇਸ਼ਰ ਦੇ ਮਿਲਾਪ ਲਈ ਕੰਮ ਨਹੀਂ ਆ ਸਕਦੀ। ਉਹਦੇ ਲਈ ਕੁਝ ਹੋਰ ਵਸਤੂਆਂ ਚਾਹੀਦੀਆਂ, ਸਾਜੋ ਸਮਾਨ ਚਾਹੀਦਾ। ਇਹ ਬਿਲਕੁਲ ਇਹ ਚੀਜ਼ ਨਹੀਂ, ਦੁਨੀਆ ਦੇ ਕਿਸੇ ਚੀਜ਼ ਨਾਲ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ ਜੀ ਅੱਜ ਬਚਨ ਕਰ ਰਹੇ ਨੇ, ਸੂਆ ਰੰਗ ਵਿਕਾਰ ਹੈ, ਕੰਤ ਨਾ ਪਾਇਆ ਜਾਏ। ਇੱਕ ਤੇ ਇਹਦੇ ਨਾਲ ਕੰਤ ਪਰਮੇਸ਼ਰ ਨਹੀਂ ਮਿਲਦਾ, ਦੂਜਾ ਕਹਿੰਦੇ ਇਸ ਲਹਿੰਦੇ ਬਿਲਮ ਨਾ ਹੋਵੇ, ਬਿਲਮ ਕਹਿੰਦੇ ਦੇਰੀ ਨੋ, ਕਹਿੰਦੇ ਇਹ ਰੰਗ ਜਿਹਨੂੰ ਸਾਰੀ ਜ਼ਿੰਦਗੀ ਅਸੀਂ ਬਹੁਤ ਡੂੰਘੀ ਤਰ੍ਹਾਂ ਅੰਦਰੋਂ ਪਕੜਿਆ ਹੁੰਦਾ ਏ ਵੀ ਉੱਤਰ ਨਾ ਜਾਏ, ਮੇਰੇ ਤੋਂ ਮਾਇਆ ਵੱਖ ਨਾ ਹੋਏ, ਮਕਾਨ ਵੱਖ ਨਾ ਹੋਏ, ਪਰਿਵਾਰ ਵੱਖ ਨਾ ਹੋਏ, ਮਨ ਨੇ ਜੋ ਕੁਝ ਇਹ ਬਾਹਰੋਂ ਪਕੜਿਆ। ਕਹਿੰਦੇ ਜਿੰਨਾ ਮਰਜ਼ੀ ਇਸ ਮਨੁੱਖ ਨੂੰ ਦੁਨੀਆ ਦੇ ਹਰ ਰੰਗ ਨੂੰ ਇਹ ਪਕੜ ਕੇ ਖੜ੍ਹਾ ਰਹੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਅੱਜ ਬਚਨ ਕਰ ਰਹੇ ਹਨ, ਕਹਿੰਦੇ ਇਹ ਇੱਕ ਦੇਰੀ ਨਹੀਂ ਕਰੇਗਾ ਜਦੋਂ ਤੁਹਾਡੇ ਅੰਦਰੋਂ ਇਹ ਲੈ ਕੇ ਪਰਾ ਹੋ ਜਾਏਗਾ, ਛੱਡ ਜਾਏਗਾ ਸਾਥ, ਇਹਨੇ ਨਿਭਣਾ ਨਹੀਂ, ਇੱਕਦਮ ਹੀ ਛੱਡ ਜਾਂਦਾ ਸਾਥ। ਜਦੋਂ ਬਾਬਾ ਮੱਖਣ ਸ਼ਾਹ ਦਾ ਬੇਟਾ ਡੁੱਬਣ ਲੱਗਾ ਸੀ, ਇਸ ਗੱਲ ਨੂੰ ਸਮਝਣਾ, ਉਦੋਂ ਨੇ ਕੀ ਕੀਤਾ ਹੈ ਕਿ ਉਹਦੇ ਘਰ ਪੈਸਾ ਨਹੀਂ ਸੀ ਜਾਂ ਉਹਦੇ ਕੋਲ ਉਸ ਵਕਤ ਮੌਜੂਦ ਨਹੀਂ, ਬੇੜਾ ਭਰਿਆ ਸਮਾਨ ਖਰੀਦਿਆ ਏ ਉਹਦੇ ਕੋਲ ਏ। ਗੁਰੂ ਕੇ ਪਿਆਰਿਓ, ਮਾਇਆ ਅਤੇ ਜੋ ਕੁਝ ਖਰੀਦਿਆ ਮਾਲ ਉਹਦੇ ਕੋਲ ਏ, ਪਰ ਮਾਲ ਕੋਲ ਹੋਣ ਦੇ ਬਾਵਜੂਦ ਸਮੁੰਦਰ ਦਾ ਪਾਣੀ ਉਸ ਬੇੜੇ ਨੂੰ, ਸਮਾਨ ਨੂੰ ਅਤੇ ਬਾਬਾ ਮੱਖਣ ਸ਼ਾਹ ਨੂੰ ਡੋਬ ਰਿਹਾ, ਧੱਕੇ ਨਾਲ ਥੱਲੇ ਨੂੰ ਖਿੱਚ ਰਿਹਾ, ਲਹਿਰਾਂ ਆਉਂਦੀਆਂ ਨੇ ਡਾਂ ਡੋਲ, ਪਰਿਵਾਰ ਬੈਠਾ ਹੀ ਜਿਉਂਦਾ ਜਾਗਦਾ ਦੂਰ, ਉਹ ਨਹੀਂ ਕੁਝ ਕਰ ਸਕਦਾ, ਇਹਦੀ ਆਪਣੀ ਕੋਈ ਤਾਕਤ ਕੁਝ ਵੀ ਕੰਮ ਨਹੀਂ ਕਰਦੇ, ਉਦੋਂ ਕੌਣ ਸਹਾਇਕ ਹੋਇਆ? ਗੁਰੂ ਕੇ ਪਿਆਰੋ, ਇਸ ਦੁਨੀਆ ਦੀ ਕੋਈ ਚੀਜ਼ ਨਹੀਂ, ਕੋਈ ਸਹਾਰਾ ਨਹੀਂ, ਨਾ ਪਾਣੀ, ਨਾ ਇੱਕ ਹੱਥ, ਨਾ ਪੈਸਾ। ਉਦੋਂ ਅੰਦਰੋਂ ਇੱਕ ਅਰਦਾਸ ਨਿਕਲੀ, ਉਸ ਅਰਦਾਸ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਤੱਕ ਪਹੁੰਚੀ। ਉਹਨਾਂ ਨੇ ਉੱਚ ਬੈਠੀਆਂ ਹੀ ਆ ਕੇ ਨਹੀਂ, ਕੇਵਲ ਇੱਧਰ ਅਰਦਾਸ ਹੁੰਦੇ, ਉੱਧਰੋਂ ਸ਼ਕਤੀ ਮਿਲਦੀ, ਡਾਵਾਂ ਡੋਲ ਜਿਹੜਾ ਬੇਟਾ ਏ ਉਹ ਇੱਕਦਮ ਅਡੋਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦਾ ਉਹ ਬੇੜਾ ਨਹੀਂ ਜਿਹੜਾ ਪਾਣੀ 'ਚ ਡੁੱਬਦਾ ਏ ਅਤੇ ਉੱਥੇ ਕੋਈ ਨਹੀਂ ਸਾਥੀ ਬਣਦਾ। ਕਹਿਣ ਲੱਗੇ ਸਾਰੀ ਜ਼ਿੰਦਗੀ ਇਹ ਸਾਡੀ ਗੁਜ਼ਰਦੀ ਏ, ਅਸਲੀਅਤ ਵਿੱਚ ਕੁਝ ਵੀ ਸਾਡੇ ਨਾਲ ਜੁੜਿਆ ਨਹੀਂ, ਸਾਡਾ ਸਹਾਈ ਨਹੀਂ ਹੋ ਸਕਦਾ, ਪਰ ਅੰਦਰ ਇੱਕ ਭਰਮ ਏ ਬਹੁਤ ਵੱਡਾ, ਕਿਉਂ ਨਹੀਂ ਖੋਏਗਾ, ਜ਼ਰੂਰ ਖੋਏਗਾ। ਮਹਾਰਾਜ ਕਹਿ ਰਹੇ ਨੇ ਅੱਜ, ਕਹਿੰਦੇ ਨੂੰ ਦੇਰ ਨਹੀਂ ਉਹ ਲੱਗਣੀ ਲੈਂਦਿਆਂ, ਰੰਡ ਬੈਠੀ ਦੂਜੇ ਭਾਏ। ਰੰਡ ਇੱਥੇ ਕਿਹਾ ਗਿਆ ਉਹ ਮਾਇਆ ਦੀ ਪਕੜ। ਕਹਿੰਦੇ ਇਹਦਾ ਇੱਕ ਸੁਭਾਅ ਹੈ, ਔਰਤ ਦਾ ਪਤੀ ਮਰ ਜਾਏ ਉਹਨੂੰ ਲੋਕ ਰੰਡੀ ਆਖਦੇ, ਮਾਇਆ ਦਾ ਪਤੀ ਹਰ ਮਨੁੱਖ ਬਣਿਆ ਹੋਇਆ। ਕਹਿਣ ਲੱਗੇ ਇੱਕ ਆਦਮੀ ਛੱਡਦਾ ਏ, ਦੂਸਰਾ ਇੱਕਦਮ ਉਸ ਨੂੰ ਅਪਣਾਉਣ ਨੂੰ ਤਿਆਰ ਬੈਠਾ ਏ। ਜਿਹਨੂੰ ਆਪਣਾ ਕਹੀਦਾ ਵੀ ਇਹ ਮੇਰੀ ਇਹ ਉਹ ਤੁਹਾਡੇ ਵਹਿੰਦੇ ਕਿਸੇ ਹੋਰ ਦੂਜੇ ਕੋਲ ਜਾ ਬੈਠੀ, ਫਿਰ ਤੀਜੇ ਕੋਲ ਜਾ ਬੈਠੀ। ਬਹੁਤ ਪਿਆਰਾ ਬਚਨ ਸਤਿਗੁਰਾਂ ਨੇ ਇੱਕ ਜਗ੍ਹਾ 'ਤੇ ਬਾਣੀ ਵਿੱਚ ਕੀਤਾ ਹੈ, ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਖੋਵੈ। ਇਹ ਮਾਇਆ ਦੀ ਜਿਹੜੀ ਇਹ ਇਸਤਰੀ ਹੈ, ਕਹਿੰਦੇ ਇਹਦਾ ਪਤੀ ਮਰ ਜਾਏ, ਕੋਈ ਵੀ ਮਨੁੱਖ ਦੀ ਮੌਤ ਹੋ ਜਾਏ ਜਿਹੜਾ ਨੂੰ ਬਹੁਤ ਪਿਆਰ ਕਰਦਾ, ਇਹ ਕਦੇ ਰੋਂਦੀ ਨਹੀਂ, ਕਿਉਂਕਿ ਇਹਦਾ ਰਾਖਾ ਤਾਂ ਹੋਰ ਇੱਕ ਨਹੀਂ, ਅਨੇਕਾਂ ਹੋਰ ਖੜ੍ਹੇ ਨੇ ਹੱਥ ਫੈਲਾ ਕੇ ਵੀ ਛੇਤੀ ਦੇ ਨਾਲ ਅਸੀਂ ਇਹਦੇ ਮਾਲਕ ਬਣੀਏ। ਗੁਰੂ ਸਵਾਰਿਓ, ਸਤਿਗੁਰੂ ਜੀ ਅੱਜ ਆਖਦੇ ਇੱਧਰ ਨਹੀਂ ਕੁਝ ਵੀ ਖੋਣਾ, ਮੁੰਦ ਇਆਣੀ ਦੁੰਮਣੀ ਸੂਹੈ ਵੇ ਸਲਵਾਏ। ਮੁੰਦ ਕਹਿੰਦੇ ਇਸਤਰੀ ਨੂੰ, ਅਣਜਾਣ ਇਹ ਜੀਵ ਆਤਮਾ, ਦੁੰਮਣੀ ਦੁਖੀ ਜਿਹੜੀ ਰੱਬ ਨੂੰ ਛੱਡ ਕੇ ਅੰਦਰੋਂ ਦੀ ਟੇਕ ਕਿਸੇ ਵੀ ਹੋਰ ਚੀਜ਼ ਦੀ ਜਿਹੜੀ ਟੇਕ ਲੈ ਲਈ ਹੈ ਪਿਆਰਿਓ, ਕਹਿੰਦੇ ਉਹ ਅੰਤਾਂ ਦੀ ਦੁਖੀ ਖੋਏਗੇ। ਉਹ ਜਿਹੜੇ ਵੇਸ ਲਿਬਾਸ ਨੂੰ ਚੰਗਾ ਸਮਝ ਰਹੇ, ਇਸੇ ਨੇ ਇਹਦਾ ਨੁਕਸਾਨ ਕਰਨ ਆਏ, ਕਰਨ ਵਾਲਾ ਕੰਮ ਕੀ ਹੈ। ਮੈਂ ਤਾਂ ਇਹਦੇ ਥੋੜ੍ਹੇ ਸ਼ਬਦਾਂ 'ਚ ਬੇਨਤੀ ਕੀਤੀ, ਕੱਲ੍ਹ ਇਹਦਾ ਅਸੀਂ ਇੱਕ ਪੱਖ ਵਿਚਾਰ ਲਿਆ। ਸਤਿਗੁਰੂ ਅੱਜ ਦੂਜਾ ਪੱਖ ਦੱਸਦੇ ਨੇ, ਸ਼ਬਦ ਸੱਚੇ ਰੰਗ ਲਾਲ ਕਰ ਪੈ ਭਾਈ ਸ਼ਿੰਗਾਰ ਬਣਾ। ਕਹਿੰਦੇ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਪਵਿੱਤਰ ਖੁਸ਼ੀਆਂ ਖੇੜਿਆਂ ਨਾਲ ਭਰਨਾ ਹੋਏ ਨਾ, ਉਹਨੂੰ ਦੋ ਕੰਮ ਕਰਨੇ ਚਾਹੀਦੇ ਨੇ। ਦੋ ਚੀਜ਼ਾਂ ਨੂੰ ਕਦੇ ਵੀ ਉਹ ਪੱਲਿਓਂ ਛੱਡੇ ਨਾ, ਭਾਵੇਂ ਕੁਝ ਦਾ ਕੁਝ ਹੋ ਜਾਵੇ। ਇੱਕ ਰੱਬ ਨਾਲ ਪਿਆਰ ਕਰਨਾ ਅਤੇ ਇੱਕ ਰੱਬ ਦਾ ਡਰ ਆਪਣੇ ਅੰਦਰ ਰੱਖਣਾ। ਕਹਿੰਦੇ ਜਿਵੇਂ ਦੁਨੀਆ ਸ਼ਿੰਗਾਰ ਦਾ ਸਮਾਨ ਬਾਜ਼ਾਰੋਂ ਖਰੀਦੀ, ਆਪਾਂ ਨੂੰ ਕਮੀ। ਹਰ ਮਨੁੱਖ ਜਿਹੜਾ ਰੱਬ ਕੋਲੋਂ ਸੁੱਖ ਲੈਣਾ ਚਾਹੁੰਦਾ ਹੈ, ਉਹ ਇਹ ਦੋ ਭਉ ਅਤੇ ਭਾਉ, ਪ੍ਰੇਮ ਅਤੇ ਡਰ, ਇਹ ਦੋ ਚੀਜ਼ਾਂ ਨੂੰ ਸ਼ਿੰਗਾਰ ਸਮਝ ਕੇ ਆਪਣੇ ਕੋਲ ਸਜਾ ਕੇ ਰੱਖੇ। ਇਹਨਾਂ ਦੋਨਾਂ ਚੀਜ਼ਾਂ ਦਾ ਬਹੁਤ ਆਪਸ ਵਿੱਚ ਸੰਬੰਧ ਹੈ। ਦੁਨੀਆ ਦਾ ਡਰ ਸਾਡੇ ਅੰਦਰ ਔਗਣ ਪੈਦਾ ਕਰਦਾ, ਬੰਦਾ ਸਾਹਮਣੇ ਨਹੀਂ ਉਹ ਗੁਣਾ ਕਰਦਾ, ਪਰਦੇ 'ਚ ਕਰ ਲਏਗਾ। ਪਰ ਰੱਬ ਦਾ ਡਰ ਔਗਣ ਦੂਰ ਕਰਦਾ, ਮਨੁੱਖ ਔਗਣ ਗੁਣਾ ਕਰ ਹੀ ਨਹੀਂ ਸਕਦਾ। ਉਹਦੇ ਸਾਹਮਣੇ ਮੌਕਾ ਹੈ, ਉਹ ਖੇਰਾ ਫੇਰੀ ਕਰ, ਕਿਸੇ ਦੇ ਕੋਲੋਂ ਉਹ ਪੈਸੇ ਲੁੱਟ ਕੇ ਉਹਨੂੰ ਪਤਾ ਵੀ ਨਹੀਂ ਲੱਗਣਾ, ਇਹ ਲਿਆ ਸਕਦਾ ਹੈ। ਪਰ ਇਹਨੂੰ ਹੁਕਮ ਡਰ ਰੱਬ ਦਾ, ਉਹ ਤਾਂ ਵੇਖ ਰਿਹਾ ਮੈਂ ਕੱਲ੍ਹ ਨੂੰ ਕੀ ਕਰਾਂਗਾ। ਜਦੋਂ ਉਹਨੇ ਮੇਰੇ ਕੋਲੋਂ ਲੇਖਾ ਮੰਗਿਆ, ਸਾਹਮਣੇ ਪਈ ਕੋਈ ਚੀਜ਼ ਨੂੰ ਇਹ ਬਿਲਕੁਲ ਹੱਥ ਨਹੀਂ ਲਾਏਗਾ। ਉਹਦਾ ਡਰ ਹਰ ਪਾਪ ਕਰਨ ਤੋਂ ਬਚਾਉਂਦਾ ਹੈ। ਜਦੋਂ ਨਾ ਗੁਰੂ ਅੰਗਦ ਸਾਹਿਬ ਮਹਾਰਾਜ ਪਿਤਾ ਜੀ ਧੰਨ ਗੁਰੂ ਨਾਨਕ ਨਿਰੰਕਾਰ ਦੇ ਚਰਨਾਂ 'ਚ ਜੁੜਨਾ ਹੈ, ਉਸ ਤੋਂ ਪਹਿਲਾਂ ਖੇਠ ਉੱਤੇ ਦੋ ਤਿੰਨ ਘਟਨਾ ਬਹੁਤ ਵੱਡੀਆਂ ਵਾਪਰੀਆਂ, ਜਿੱਥੇ ਗੁਰਬਾਣੀ ਸੁਣੀ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਘਰ 'ਤੇ ਖਿੱਚ ਪਏ। ਉੱਥੇ ਗੁਰੂ ਕੇ ਪਿਆਰੇ ਸਤਿਗੁਰੂ ਜੀ ਦੇ ਘਰ ਵਿੱਚੋਂ ਖੋ ਕੇ, ਜਦੋਂ ਇਹਨਾਂ ਨੇ ਕੀ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਪਿਆਰ ਪੈਂਦਾ ਹੈ, ਵਾਪਸ ਆਉਂਦੇ ਨੇ ਅਤੇ ਕਹਿੰਦੇ ਇਹਨਾਂ ਨੇ ਗੁਰੂ ਕੇ ਪਿਆਰਿਓ, ਉਸ ਤੋਂ ਪਹਿਲਾਂ ਦੀ ਇਹ ਘਟਨਾ ਹੈ। ਇੱਕ ਸਿੱਖ ਸੀ ਜਿਹੜਾ ਸਤਿਗੁਰੂ ਜੀ ਦਾ ਪਿਆਰਾ, ਭਾਈ ਲਹਿਣਾ ਜੀ ਦੁਕਾਨਦਾਰੀ ਕਰਦੇ ਸਨ, ਦੁਕਾਨ 'ਤੇ ਬੈਠੇ ਉਹ ਆਇਆ ਇੱਕ ਗਰੀਬ ਜਿਹਾ ਆਦਮੀ, ਉਹਨੇ ਆ ਕੇ ਇੱਕ ਪੈਸਾ ਦਿੱਤਾ ਅਤੇ ਕਹਿਣ ਲੱਗਾ ਇਹਦਾ ਮੈਨੂੰ ਰਾਸ਼ਨ ਦੇ ਦੇ, ਜਿੰਨਾ ਕੁ ਪੈਸੇ ਦੀ ਕੀਮਤ ਸੀ ਟਕਿਆਂ 'ਚ ਆਨਿਆਂ 'ਚ ਉਹਨੇ ਦਿੱਤਾ। ਉਹਦਾ ਖੂਨ ਜਿਹੜਾ ਉਹਨੇ ਰਾਸ਼ਨ ਮੰਗਿਆ, ਉਹ ਇੱਕ ਬੁੱਖ ਆਟੇ ਦੀ ਆਣੀ ਦੋ ਆਣਗੀਆਂ। ਉਹ ਕਹਿਣ ਲੱਗਾ ਕਿੰਨੇ ਜੀਓ, ਮੈਂ ਅਤੇ ਪਤਨੀ ਅਤੇ ਇੱਕ ਬੱਚਾ, ਤਿੰਨ ਆ, ਬੱਚਾ ਛੋਟਾ ਏ ਅਜੇ, ਮਾਂ ਦੇ ਦੁੱਧ ਦੇ ਸਹਾਰੇ 'ਤੇ। ਕਹਿਣ ਲੱਗਾ ਨਾਲੇ ਉਹ ਆਦਮੀ, ਪੈ ਲੈਣਿਆ ਕੱਲ੍ਹ ਦਿਹਾੜੀ ਨਹੀਂ ਸੀ ਮਿਲੀ, ਕੱਲ੍ਹ ਰੋਟੀ ਨਹੀਂ ਪੱਕੀ, ਕੱਲ੍ਹ ਵੀ ਨਹੀਂ ਖਾਧੀ ਅਤੇ ਅੱਜ ਸਾਰਾ ਦਿਨ ਕੰਮ ਕਰਕੇ ਆਇਆ ਅਤੇ ਹੁਣ ਮਿਲਿਆ, ਅਤੇ ਬੁੱਕ ਆਟੇ ਦੀ ਜਿਤਨਾ ਇਹਦਾ ਬਣਦਾ ਦਿਓ ਅਤੇ ਮੈਂ ਜਾ ਕੇ ਪ੍ਰਸ਼ਾਦਾ ਪਕਾ ਕੇ ਛਕਾਂ। ਭਾਈ ਲਹਿਣਾ ਕਹਿਣ ਲੱਗਾ ਇੰਝ ਕਰ, ਭਾਈ ਕੱਲ੍ਹ ਵੀ ਨਹੀਂ ਰੋਟੀ ਖਾਧੀ, ਅੱਜ ਵੀ ਮਜ਼ਦੂਰ ਬੰਦਾ ਕੰਮ ਵੀ ਤਕੜਾ ਕਰਨਾ ਪੈਂਦਾ। ਉਹਨੇ ਜਿੰਨਾ ਬਣਦਾ ਸੀ ਆਟਾ ਇੱਕ ਦੋ ਮੁੱਠ ਤੋਂ ਬਾਅਦ ਉਹਨੇ ਦੋ ਚਾਰ ਮੁੱਠਾਂ ਹੋਰ ਪਾਈਆਂ। ਕਹਿਣ ਲੱਗੇ ਚਲੋ ਰੱਜ ਕੇ ਰੋਟੀ ਤਾਂ ਗਰੀਬ ਖਾਏਗਾ। ਜਦੋਂ ਹੀ ਦੋ ਬੁੱਕ ਆਟਾ ਵੱਧ ਪਿਆ, ਆਉਣ ਵਾਲਾ ਸੀ ਸਤਿਗੁਰੂ ਦਾ ਸਿੱਖ ਜਿਹੜਾ ਗਰੀਬੜਾ ਜਿਹਾ ਨਜ਼ਰ ਆ ਰਿਹਾ ਸੀ। ਉਹ ਇੱਕਦਮ ਝਬਕਿਆ, ਕਹਿਣ ਲੱਗਾ ਭਾਈ ਲੈਣਿਆ, ਪਹਿਲਾਂ ਤਾਂ ਮੈਂ ਕੀਮਤ ਅਦਾ ਕੀਤੀ ਸੀ ਆ ਦੋ ਮੁੱਠ ਆਟੇ ਦੀ, ਇਹ ਕਿਉਂ ਪਾਏ? ਕਹਿਣ ਲੱਗੇ ਆਪਣੇ ਤਰਸ ਵਜੋਂ ਫਿਰ ਰੱਜ ਕੇ ਰੋਟੀ ਖਾ ਲੇਗਾ, ਤਿੰਨ ਜੀ ਹੋ ਇਹਦੇ ਨਾਲ ਗੁਜ਼ਾਰਾ ਹੋਏਗਾ, ਦੋ ਰੋਟੀਆਂ ਨਾਲ ਨਹੀਂ ਖਾਣਾ, ਇਸ ਲਈ ਪਾਏ ਨਹੀਂ। ਕਹਿਣ ਲੱਗਾ ਇੰਜ ਕਰ ਪਾਈ ਲੈਣੇ, ਛੇਤੀ ਨਾਲ ਜਿਹੜਾ ਇਹ ਤੂੰ ਆਟਾ ਵਾਧੂ ਪਾਇਆ ਹੈ ਨਾ, ਇਹ ਆਪਣਾ ਵਾਪਸ ਕੱਢ ਲੈ। ਸਮਝਣਾ ਪਿਆਰਿਓ, ਸਿੱਖੀ ਬਾਰੀਕ ਏ, ਜਦੋਂ ਰੱਬ ਅਤੇ ਗੁਰੂ ਦੇ ਪਿਆਰ ਵਿੱਚ ਰਹਿੰਦੇ ਹਾਂ, ਭੈ 'ਚ ਰਹੀਦਾ, ਉਹ ਘਾਟਾ ਨਹੀਂ ਰਹਿਣ ਦਿੰਦਾ। ਉਹ ਜੀਵਨ ਜਿਉਣ ਦੀ ਜਾਚ ਇਹੋ ਜਿਹੀ ਦੱਸਦਾ, ਜਿਹੜੀ ਦੁਨੀਆ ਖੋਆ ਖਾਈ ਵਿੱਚ ਪਈ ਰਹਿੰਦੀ ਇੱਕ ਦੂਜੇ ਤੋਂ, ਉਹ ਕੋਈ ਸੰਤੁਸ਼ਟ ਨਹੀਂ ਕਦੇ ਤੁਸੀਂ ਵੇਖੋਗੇ। ਵੀ ਉਹ ਰੱਜ ਭੋ ਜਾਂਦੇ ਨੇ ਭਿਉਣ ਬਹੁਤ, ਸਗੋਂ ਇੱਕ ਤਾਂ ਅੰਦਰ ਦੀ ਤ੍ਰਿਸ਼ਨਾ ਭੁੱਖ ਵੱਧਦੀ, ਦੂਜਾ ਜ਼ਮੀਰ ਉਹਨਾਂ ਦੀ ਦਾਗੀ ਹੋਣ ਕਾਰਨ ਸਦਾ ਪਿਆਰਿਓ ਅੰਦਰੋਂ ਸ਼ਰਮਿੰਦਾ ਕਰਦੀ, ਤੀਜਾ ਉਹ ਜਿਹੜਾ ਕਰਮ ਕੀਤਾ ਕਿਸੇ ਨਾਲ ਧੋਖਾ, ਉਹਨੇ ਵਾਪਸ ਵਿਆਜ ਸਮੇਤ ਜਾਣਾ ਹੈ ਬਹਾਨਾ ਪਾ ਕੇ, ਚੌਥਾ ਜਿਹੜਾ ਉਹਦੇ ਰਾਹੀਂ ਦੁੱਖ ਦੇਣਾ ਉਹਦੀ ਸਜ਼ਾ ਮਿਲਣੀ ਉਹ ਅਲੱਗ, ਕਿੰਨਾ ਕੁਛ ਸਹੇੜ ਲਿਆ। ਖੈਰ ਜਦੋਂ ਉਹਨੇ ਆਖਿਆ ਆਟਾ ਕੱਢ ਲੈ, ਨਹੀਂ ਚਾਹੀਦਾ, ਭਾਈ ਲੈਣਾ ਪੁੱਛਦੇ ਕਿਉਂ, ਇਹ ਤਾਂ ਕੋਈ ਚਮਾੜੀ ਗੱਲ ਨਹੀਂ, ਰੋਟੀ ਖਾ ਲੇਗਾ। ਕਹਿਣ ਲੱਗਾ ਸਵਾਲ ਇਹ ਨਹੀਂ ਰੱਜ ਕੇ ਰੋਟੀ ਖਾਣ ਦਾ, ਜਿਸ ਰੱਬ ਨੇ ਜਿੰਦ ਦਿੱਤੀ ਉਹਨੇ ਪਾਲ ਹੀ ਦੇਣੀ ਏ, ਕੱਲ੍ਹ ਨਹੀਂ ਮਿਲੀ ਅੱਜ ਮਿਲ ਗਈ, ਬਹੁਤੀ ਨਹੀਂ ਤਾਂ ਥੋੜ੍ਹੀ ਮਿਲ ਗਈ, ਪਰ ਦੋ ਮੁੱਠ ਆਟੇ ਨਾਲ ਦੋ ਰੋਟੀਆਂ ਵੱਧ ਬਣ ਜਾਣਗੀਆਂ, ਰੱਜ ਕੇ ਦੋਵੇਂ ਜੀ ਸ਼ੱਕ ਲਾਂਗੇ, ਪਰ ਜਿਹੜੇ ਗੁਰੂ ਪੀਰ ਦਾ ਮੈਂ ਸੇਵਕ ਹਾਂ ਉਹ ਸਦਾ ਲਈ ਉਹਦੇ ਨਾਲੋਂ ਮੇਰਾ ਰਿਸ਼ਤਾ ਟੁੱਟ ਜਾਏਗਾ। ਜੇ ਗੁਰੂ ਨਾਲੋਂ ਟੁੱਟ ਗਿਆ ਤਾਂ ਮੇਰੀ ਕਾਹਦੀ ਜ਼ਿੰਦਗੀ, ਮੈਨੂੰ ਕੱਖ ਨਹੀਂ ਮਿਲਿਆ ਸਮਝੋ। ਕਹਿਣ ਲੱਗੇ ਤੇਰਾ ਗੁਰੂ ਕੌਣ ਏ? ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ। ਉਹਨੇ ਕੀ ਕਿਹਾ ਏ? ਉਹਨੇ ਕਿਹਾ ਆਪਣੇ ਹੱਕ ਹਲਾਲ ਦੀ ਕਮਾਈ 'ਚੋਂ ਕਿਰਤ ਵਿੱਚੋਂ ਰੋਟੀ ਖਾਣੀ, ਕਿਸੇ ਦੂਜੇ ਦੇ ਆਸਰੇ 'ਤੇ ਨਹੀਂ ਜਿਉਣਾ। ਮਹਾਰਾਜ ਜੀ ਨੇ ਤਾਂ ਸਗੋਂ ਕਿਹਾ ਵੰਡ ਖਾਓ, ਦੂਜੇ ਨੂੰ ਛਕਾਉਣ ਦਾ ਹੁਕਮ ਏ, ਦੂਜੇ ਕੋਲੋਂ ਖੋਣ ਦਾ ਹੁਕਮ ਨਹੀਂ। ਇਹ ਵੱਖਰੀ ਗੱਲ ਏ ਵੀ ਸਾਡੀ ਬਿਰਤੀ ਉੱਧਰ ਤੁਰਨ ਦੀ ਬਜਾਏ ਜਿਵੇਂ ਦੁਨੀਆ ਕਰਦੀ ਉਸੇ ਤਰ੍ਹਾਂ ਆਪਾਂ ਵੀ ਕਰਨਾ ਚਾਹੁੰਦੇ ਹਾਂ। ਇਹੀ ਕਾਰਨ ਫਿਰ ਜੋ ਕੁਝ ਉਹ ਦੁੱਖ ਸੰਤਾਪ ਭੋਗਦੇ ਉਹ ਆਪਾਂ ਵੀ ਭੋਗਦੇ ਹਾਂ। ਜਦੋਂ ਚੀਜ਼ ਪਕੜਨੀ ਨਹੀਂ ਤਾਂ ਬੰਦੇ ਤਾਂ ਸਾਰੇ ਇੱਕੋ ਜਿਹੇ ਨੇ, ਜਿਹਨੇ ਜਿਹੜੇ ਕਰਮ ਕਰਨੇ ਨੇ ਉਦਾਂ ਦਾ ਉਹਨੂੰ ਦੁੱਖ ਸੁੱਖ ਮਿਲਣਾ। ਹੋਇਆ ਕੀ ਗੁਰੂ ਕੇ ਪਿਆਰਿਓ? ਕਹਿਣ ਲੱਗੇ ਜੀ ਮੇਰੇ ਸਤਿਗੁਰੂ ਨੇ ਕਿਹਾ ਹੱਕ ਦੀ ਕਮਾਈ ਦੋ ਰੋਟੀਆਂ ਵੱਧ ਮਿਲਣਗੀਆਂ, ਪਰ ਪਿਆਰੇ ਧੰਨ ਗੁਰੂ ਨਾਨਕ ਪਿਤਾ ਦਾ ਪਿਆਰ ਘਰੋਂ ਨਿਕਲ ਜਾਏਗਾ। ਲੈਣਿਆ ਮੈਨੂੰ ਮਰਨਾ ਪ੍ਰਵਾਨ ਨੇ, ਭੁੱਖੇ ਰਹਿਣਾ ਪ੍ਰਵਾਨ, ਪਰ ਮੈਂ ਧੰਨ ਗੁਰੂ ਨਾਨਕ ਪਿਤਾ ਨਿਰੰਕਾਰ ਦੀ ਸਿੱਖੀ ਨੂੰ ਘਰੋਂ ਨਹੀਂ ਮੈਂ ਕੱਢ ਸਕਦਾ, ਆਟਾ ਵਾਪਸ ਕਰ ਲੈ। ਭਾਈ ਲੈਣਾ ਰੋ ਪਿਆ, ਇਸ ਧਰਤੀ 'ਤੇ ਇਹੋ ਜਿਹੇ ਵੀ ਮਨੁੱਖ ਪੈਦਾ ਹੋ ਗਏ, ਅਮੀਰ ਅਤੇ ਪਰਾਂ ਕਰੇ ਗਰੀਬ ਆਦਮੀ ਜਿਹਨੂੰ ਲੋੜ ਏ ਸਤਿਗੁਰੂ ਦੀਆਂ ਮੌਜਾਂ ਹੀ ਨੇ। ਕਦੇ ਤਾਂ ਗੁਰੂ ਕੇ ਪਿਆਰਿਓ ਘਾਹ ਦੀ ਪੰਡ ਵਾਲਾ ਉਹ ਜਹਾਂਗੀਰ ਬਾਦਸ਼ਾਹ ਨੂੰ ਦੇ ਮੂੰਹ 'ਤੇ ਕਹਿੰਦਾ ਮੈਨੂੰ ਤੇਰੀਆਂ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਗੁਰੂ ਹਰਗੋਬਿੰਦ ਪਿਤਾ ਦਾ ਬਖਸ਼ਿਸ਼ ਅਤੇ ਪਿਆਰ ਚਾਹੀਦਾ ਹੈ। ਅੱਤ ਗਰੀਬੀ 'ਚ ਇਹ ਗੱਲ ਕਹਿਣੀ ਬਹੁਤ ਵੱਡਾ ਮਿਹਣਾ ਰੱਖਦੇ, ਪਰ ਅਜੇ ਇੱਕ ਚੋਟ 'ਤੇ ਵੱਜੀ ਇਹਨੂੰ, ਦੂਸਰੀ ਖੋਰ ਵੱਜੀ ਭਾਈ ਲੈਣਾ ਜੀ ਦੇ ਅੰਦਰ, ਧੰਨ ਗੁਰੂ ਅੰਗਦ ਸਾਹਿਬ ਬਾਅਦ ਵਿੱਚ ਬਣੇ। ਜਦੋਂ ਇਹ ਚਲਾ ਗਿਆ ਆਟਾ ਲੈ ਕੇ, ਵਾਪਸ ਕੱਢਣਾ ਪੈਣਾ ਹੱਕ ਲਾਲ ਦੀ ਗਈ ਕਮਾਈ, ਆਟਾ ਗੁੰਨਿਆ ਦੋ ਪ੍ਰਸ਼ਾਦੇ ਬਣੇ, ਗਰੀਬੜਾ ਜਿਹਾ ਸੀ ਇੱਕ ਨਿੱਕੀ ਜਿਹੀ ਝੁੱਕੀ 'ਚ ਰਹਿਣ ਵਾਲਾ, ਸਾਹਮਣੇ ਕਿਹੜੀਆਂ ਕੋਈ ਦੀਵਾਰਾਂ ਸੀ, ਭਾਈ ਲੈਣਾ ਪਿੱਛੇ ਰਿਹਾ ਵੀ ਇਹ ਬੰਦਾ ਦਾ ਵੇਖਾ ਰਹਿੰਦਾ ਕਿੱਥੇ ਵੇ ਕੀ ਕਰਦਾ। ਦੂਰੋਂ ਤਾੜ ਰੱਖੇ, ਪ੍ਰਸ਼ਾਦੇ ਬਣੇ, ਦੋਨੋਂ ਤਿਆਰ ਖੋ ਗਏ। ਪ੍ਰਸ਼ਾਦਾ ਰੱਖ ਕੇ ਦੋਨਾਂ ਧੀਆਂ ਨੇ ਨੇਤਰ ਬੰਦ ਕਰ ਲਏ। ਇੰਝ ਲੱਗਦਾ ਜਿਵੇਂ ਸਤਿਗੁਰੂ ਦੇ ਪਾਠ ਜਾਂ ਸਿਮਰਨ ਵਿੱਚ ਜੁੜੇ ਨੇ ਪੰਜ ਸੱਤ ਮਿੰਟ ਲਈ। ਅਜੇ ਜੁੜ ਕੇ ਪ੍ਰਸ਼ਾਦੇ ਨੂੰ ਹੱਥ ਲਾਉਣ ਲੱਗੇ ਨੇ। ਇਹ ਰੱਬ ਆਪ ਵਿਧੀਆਂ ਬਣਾਉਂਦਾ ਹੈ। ਰੋਜ਼ ਘਟਨਾ ਅੱਜ ਵੀ ਵਾਪਰਦੀਆਂ ਨੇ, ਪਰ ਦਿਸੇਗੀ ਉਹਨੂੰ ਉਹ ਚੀਜ਼ ਜਿਹਨੂੰ ਰੱਬ ਜਿਹੜੀ ਚੀਜ਼ ਦਿਖਾਉਣੀ ਚਾਹੇਗਾ। ਕੋਈ ਸਪੈਸ਼ਲ ਨਹੀਂ ਜਗ੍ਹਾ ਬਣੀ ਆਉਂਦੀਆਂ ਜਿੱਥੇ ਵਾਹਿਗੁਰੂ ਜੀ ਆਪਣੇ ਘਰ 'ਤੇ ਰੰਗ ਦਿਖਾਉਂਦੇ ਨੇ। ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਵਿਚਰਦੇ ਹੋ, ਉੱਥੇ ਸਾਰਾ ਕੁਝ ਹੋ ਰਿਹਾ। ਪਰ ਜਿਹੜੀ ਚੀਜ਼ ਉਹਨੇ ਦਿਖਾਉਣੀ ਹੈ ਉਹ ਮਨ ਵੇਖ ਲਏਗਾ, ਨਹੀਂ ਤਾਂ ਕੋਲੋਂ ਦੀ ਲੰਘ ਜਾਵਾਂਗੇ। ਇੱਕ ਚੀਜ਼ ਵੇਖ ਕੇ ਆਮ ਜੀ ਲੱਗੇਗੀ, ਕੁਝ ਵੀ ਨਹੀਂ ਖੋਇਆ, ਦੂਜੇ ਲਈ ਉਹ ਚੀਜ਼ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਜਾਂਦਾ। ਪਿਆਰਿਓ, ਇਹ ਰੋਜ਼ ਦੀਆਂ ਗੱਲਾਂ ਨੇ। ਹੋਇਆ ਕਿ ਚਲੇ ਗਏ, ਇੱਕ ਫਕੀਰ ਆਇਆ, ਉਹਨਾਂ ਨੂੰ ਕਹਿਣ ਲੱਗਾ, ਜੀ ਮੈਂ ਭੁੱਖਾ ਵਾਂ ਕਈ ਦਿਨਾਂ ਤੋਂ, ਕਿਸੇ ਅੱਜ ਖੈਰ ਵੀ ਨਹੀਂ ਪਾਈ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਬਹੁਤ ਸੁਣੀ, ਉਹਦੀ ਸੰਗਤ ਦੀ, ਉਹਦੇ ਸਿੱਖਾਂ ਦੀ, ਉਹ ਵੰਡ ਛਕਦੇ ਨੇ, ਅਤੇ ਇੰਝ ਕਰੋ ਮੈਂ ਇੱਕ ਪ੍ਰਸ਼ਾਦੇ ਦਾ ਭੁੱਖਾ, ਇੱਕ ਪ੍ਰਸ਼ਾਦਾ ਚਾਹੀਦਾ। ਹੁਣ ਉਹਨਾਂ ਨੇ ਕਿਹਾ, ਗੁਰੂ ਦੇ ਸਿੱਖ ਦੇ ਘਰ ਆਏ ਹਾਂ। ਦੋਨਾਂ ਜਣਿਆਂ ਨੇ ਇੱਕ ਦੂਜੇ ਵੱਲ ਵੇਖਿਆ, ਦੋ ਦਿਨਾਂ ਦੇ ਭੁੱਖੇ ਆ, ਦੋਨਾਂ ਨੂੰ ਇੱਕ ਇੱਕ ਪ੍ਰਸ਼ਾਦਾ ਮਿਲਣ ਲੱਗਾ ਸੀ, ਪਰ ਰੱਬ ਨੇ ਹੁਣ ਕੋਈ ਹੋਰ ਲੋੜਵੰਦ ਭੇਜ ਦਿੱਤਾ ਏ। ਇੱਕ ਦੂਜੇ ਨੇ ਸਹਿਮਤ ਕੀਤੀ, ਠੀਕ ਏ ਫਕੀਰ ਸਾਈਆਂ, ਆ ਲੈ ਇੱਕ ਪ੍ਰਸ਼ਾਦਾ। ਦੋਨੋਂ ਕਹਿਣ ਲੱਗੇ ਸੀ, ਅੱਧੀ ਅੱਧੀ ਖਾ ਕੇ ਗੁਜ਼ਾਰਾ ਕਰ ਲਾਂਗੇ, ਪਰ ਆਪਾਂ ਇਹਨੂੰ ਨਹੀਂ ਖਾਲੀ ਮੋੜਨਾ। ਉਹਨੂੰ ਪ੍ਰਸ਼ਾਦਾ ਦਿੱਤਾ। ਗੁਰੂ ਕੇ ਪਿਆਰਿਓ, ਉਹਨੇ ਛਕ ਲਿਆ। ਜਦੋਂ ਛਕਿਆ ਉਹਨੇ, ਉਹ ਬਹਿ ਕੇ ਕਹਿਣ ਲੱਗਾ, ਭਲਾ ਹੋ ਜੇ ਇੱਕ ਹੋਰ ਮਿਲ ਸਕਦਾ, ਕਿਰਪਾ ਕਰੋਗੇ? ਆਖਣ ਲੱਗੇ, ਹੁਣ ਹੋਰ ਔਖਾ ਹੈ, ਰੱਜੇ ਕੋਲੋਂ ਦੱਸ ਲੈ ਜੋ ਕੋਈ ਮਿਹਣਾ ਨਹੀਂ ਰੱਖਦਾ। ਭੁੱਖਾ ਆਦਮੀ ਕੋਲ ਉਹੀ ਹੋਵੇ ਅਤੇ ਕੋਈ ਹੋਰ ਵੀ, ਬੰਦੇ ਨੂੰ ਪਤਾ ਹੋਰ ਆਟਾ ਗੁੰਨ ਹੋਰ ਖਾ ਲਾਂਗੇ, ਨਾ ਪਿੱਛੇ ਆਸ ਹੋਵੇ, ਨਾ ਗੁਰੂ ਕੇ ਪਿਆਰੇ ਆਉਣ ਦੀ ਆਸ ਕਿਧਰੋਂ, ਉਹੀ ਚੀਜ਼ ਹੈ ਅਤੇ ਉਹੀ ਦੇਣੀ ਪਵੇ, ਕੈਸੀ ਖੇਡ ਹੈ। ਜਦੋਂ ਉਹ ਵੀ ਪ੍ਰਸ਼ਾਦਾ ਦੇ ਦਿੱਤਾ, ਕਹਿਣ ਲੱਗੇ, ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਪ੍ਰਸ਼ਾਦਾ ਦੇਣ ਦੀ ਦੇਰ ਸੀ, ਜਦੋਂ ਦਿੱਤਾ ਪ੍ਰਸ਼ਾਦਾ ਗੁਰੂ ਕੇ ਪਿਆਰਿਓ, ਉਸੇ ਵਕਤ 'ਤੇ ਫਕੀਰ ਨੇ ਛਕਣ ਤੋਂ ਬਾਅਦ ਇੱਕ ਗੱਲ ਕਹੀ ਸੀ, ਉਹਨੂੰ ਧਿਆਨ ਨਾਲ ਸੁਣਿਆ ਜੇ। ਕਹਿਣ ਲੱਗਾ, ਅੱਛਾ ਜੋ ਕੁਝ ਤੁਹਾਡੇ ਕੋਲ ਸੀ, ਜੇ ਤੁਸੀਂ ਉਹ ਫਕੀਰ ਦੇ ਮੂੰਹ 'ਚ ਅੱਜ ਪਾ ਦਿੱਤਾ ਹੈ, ਜਾਓ ਜੋ ਕੁਝ ਫਕੀਰ ਦੀ ਕਈ ਜਨਮਾਂ ਦੀ ਕਮਾਈ ਸੀ ਉਹ ਤੁਹਾਡੀ ਝੋਲੀ ਪਾ ਲਏ। ਭਾਈ ਲੈਣਾ ਇਹ ਕੁਝ ਵੇਖ ਰਿਹਾ ਹੈ, ਖੇਡ ਅਗੰਮੀ ਜਿਹੀ। ਇਹ ਦੋ ਪ੍ਰਸ਼ਾਦਿਆਂ ਦੇ ਬਦਲੇ ਜੋ ਕੁਝ ਫਕੀਰ ਕੋਲ ਉਹ ਦੇ ਗਿਆ, ਕਿਉਂਕਿ ਰੱਬ ਅਤੇ ਫਕੀਰਾਂ ਦੀ ਮੌਤ ਕਹਿੰਦੇ ਜਿੱਥੇ ਅਸੀਂ ਦਾਤ ਪਾਣੀ ਹੈ ਨਾ, ਉਹ ਪਹਿਲੀ ਮੈਲੇ ਕੁਚੈਲੇ ਭਾਂਡੇ 'ਚ ਨਹੀਂ, ਸਾਫ਼ ਖਾਲੀ ਕਰ ਲਈਏ ਜੋ ਕੁਝ ਹੈ, ਤਾਂ ਕਿ ਫਿਰ ਆਪਣੀ ਕੀਮਤੀ ਵਸਤੂ ਉਹਦੇ 'ਚ ਪਵੇ। ਖਾਲੀ ਕਰਦੇ ਨੇ ਵੱਡੀ ਚੀਜ਼ ਪਾਉਣ ਲਈ, ਦੁਨੀਆ ਖਾਲੀ ਕਰੇਗੀ, ਖਾਲੀ ਕਰਨ ਲਈ ਤੁਸੀਂ ਖਾਲੀ ਰਹਿ ਜਾਓ। ਸਤਿਗੁਰੂ ਜਦੋਂ ਕਹਿੰਦੇ ਸਿਆਣਪਾਂ ਤੋਂ ਖਾਲੀ ਹੋ ਜਾਓ, ਇਹ ਭੈੜੀ ਸੋਚ ਤੋਂ ਖਾਲੀ ਹੋ, ਉਹ ਚਾਹੁੰਦੇ ਨੇ ਅਸੀਂ ਇੱਕ ਐਖੋ ਜੀ ਸੋਚ ਵੱਡੀ ਤੁਹਾਡੇ ਅੰਦਰ ਪਾਵਾਂਗੇ, ਜਿਹਦੇ ਨਾਲ ਤੁਸੀਂ ਕਦੇ ਦੁਖੀ ਹੋ ਹੀ ਨਹੀਂ ਸਕੋਗੇ, ਕਦੇ ਹੋ ਹੀ ਨਹੀਂ ਸਕਦਾ। ਭਾਈ ਲਹਿਣਾ ਉੱਥੋਂ ਹੀ ਚਰਨਾਂ 'ਚ ਡਿੱਗਦਾ ਏ, ਉਹਨੂੰ ਖੰਭ ਲੱਗ ਜਾਣ, ਕਹਿੰਦਾ ਮੈਨੂੰ ਛੇਤੀ ਮੈਂ ਭੱਜਾਂ, ਜਿਨ੍ਹਾਂ ਦੇ ਸਿੱਖ ਇੰਨੇ ਉੱਚੇ ਜੀਵਨ ਵਾਲੇ, ਗੁਰੂ ਕਿਹੜਾ ਉੱਚੇ ਵਾਲਾ ਹੋਏਗਾ। ਇੱਕਦਮ ਅੰਦਰ ਕਾਲਾ ਪੈ ਰਿਹਾ ਹੈ, ਜਿਵੇਂ ਗੁਰਬਾਣੀ ਆਖਦੀ ਹੈ ਨਾ, ਖੰਭ ਵੀ ਕਾਂਦੜੇ ਜੇ ਲਖਾਂ, ਕਿੰਨਾ ਸਾਵੀ ਤੋ। ਮੈਨੂੰ ਖੰਭ ਮਿਲ ਜਾਣ ਨਾ ਕਿਧਰੇ, ਅਤੇ ਮੈਂ ਆਪਾਂ ਵੇਚ ਕੇ ਵੀ ਤੋਲ ਕੇ ਉਹਦੇ ਬਦਲੇ ਮਾਇਆ ਦੇ ਦਿਆਂ, ਆਪਾਂ ਦੇ ਦਿਆਂ, ਪਰ ਤਨ ਜੜਾਈ ਆਪਣੇ ਲਾ ਸੋ ਸੱਜਣ ਟੋਲ। ਉਹਨਾਂ ਨੂੰ ਜੜਾਂ ਅਤੇ ਖੰਭ ਲੱਗ ਜਾਣ, ਉੱਡ ਜਾਂ ਆਪਣੇ, ਪਿਆਰ ਇਹਦੇ ਕੋਲ ਭਾਈ ਲੈਣਾ ਇੰਝ ਉੱਡੇ ਨੇ। ਯਾਦ ਰੱਖਣਾ, ਜਦੋਂ ਸਾਡੇ ਜੀਵਨ ਅੰਦਰ ਗੁਰੂ ਦੀ ਸਿੱਖੀ ਦੀ ਖੁਸ਼ਬੂ ਆਏਗੀ, ਮਹਾਰਾਜ ਕਹਿੰਦੇ ਤੁਸੀਂ ਨਹੀਂ ਉੱਡ ਕੇ ਗੁਰੂ ਦੇ ਕੋਲ ਪਹੁੰਚੋਗੇ, ਜਿਹੜਾ ਤੁਹਾਡਾ ਦੀਦਾਰ ਕਰੇਗਾ ਉਹਨੂੰ ਵੀ ਇਹ ਖੰਭ ਮਿਲ ਜਾਣਗੇ, ਉਹ ਗੁਰੂ ਤੱਕ ਪਹੁੰਚਣ ਲਈ ਉਤਾਵਲਾ ਹੋ ਜਾਏਗਾ। ਸਤਿਗੁਰੂ ਜੀ ਕਹਾਣੀਆਂ ਨਹੀਂ ਪਾਉਂਦੇ, ਸਤਿਗੁਰੂ ਅਮਲੀ ਤੌਰ 'ਤੇ ਦੱਸਦੇ ਨੇ ਸਿੱਖੀ 'ਤੇ ਰਹਿਮਤ ਲੈਣ ਲਈ ਆਹ ਤਰੀਕੇ ਨੇ। ਮੈਂ ਬੇਨਤੀ ਕਰਦਾ ਸਾਂ, ਹੁਣ ਡਰ ਸੀ ਨਾ ਅੰਦਰ, ਇੱਕ ਪਾਸੇ ਗਰੀਬ ਸਿੱਖ ਦੇ ਅੰਦਰ ਗੁਰੂ ਲਈ ਪਿਆਰ ਵੀ ਮੇਰਾ ਮਹਾਰਾਜ ਜੋ ਕਹਿੰਦਾ ਉਹੀ ਮੈਂ ਕਰਨਾ ਹੈ, ਡਰ ਏ ਵੀ ਪਰਾਇਆ ਹੱਕ ਦਾ ਇੱਕ ਆਟੇ ਦੀ ਮੁੱਠ ਵੀ ਨਾ ਘਰ ਆਵੇ। ਉਹ ਡਰ ਨੇ ਕੀ ਕੀਤਾ? ਉਹ ਡਰ ਅਤੇ ਪਿਆਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਫਕੀਰ ਦੇ ਰਾਹੀਂ ਸਾਰੀਆਂ ਬਖਸ਼ਾਂ ਦੇ ਦਿੱਤੀਆਂ। ਉਸ ਡਰ ਅਤੇ ਪਿਆਰ ਦੇ ਸਦਕਾ ਭਾਈ ਲਹਿਣਾ ਇੱਕਦਮ ਸਤਿਗੁਰੂ ਜੀ ਦੇ ਚਰਨਾਂ ਵੱਲ ਭੱਜ ਕੇ ਜਾਣ ਲਈ ਮਜਬੂਰ ਹੋ ਗਿਆ। ਮੇਰੇ ਮਹਾਰਾਜ ਕਹਿੰਦੇ ਉਹ ਬੰਦੇ ਦਾ ਡਰ ਨਾ ਮੰਨਿਆ ਜੇ, ਉਦੋਂ ਤਾਂ ਤੂੰ ਕਹਿੰਦੇ ਨੇ ਪੈ ਕਾਹੂੰ ਕੋ ਦੇਤ ਨਹਿ ਪੈ ਮਾਨ ਤਿਆ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾ। ਕਹਿੰਦੇ ਬੰਦੇ ਦਾ ਭੈ ਨਹੀਂ ਮੰਨਣਾ, ਭੈ ਮੰਨਣਾ ਏ ਮੇਰੇ ਸਤਿਗੁਰੂ ਜੀ ਦਾ। ਕਿਹਦਾ? ਕਹਿੰਦੇ ਜਿਨ ਨਿਰਪੋ ਜਿਨ ਖਰ ਨਿਰਪੋ ਤਿਆਇਆ ਜੀ, ਜਿਹੜੇ ਨਿਰਭਉ ਵਾਹਿਗੁਰੂ ਦਾ ਸਿਮਰਨ ਕਰਦੇ ਉਹਨਾਂ ਨੂੰ ਕੀ ਹੁੰਦਾ ਏ? ਤਿਨਕਾ ਭਉ ਸਭ ਗਵਾਸੀ, ਦੁਨੀਆਂ ਦਾ ਭਉ ਤਾਂ ਮੁੱਕਣਾ ਏ ਜੇ ਉਹਦਾ ਭੈ ਮਨ ਵਿੱਚ ਰੱਖਾਂਗੇ, ਉਹਨੂੰ ਜਪਾਂਗੇ। ਕਿਵੇਂ ਜਪਾਂਗੇ? ਜਿਵੇਂ ਕੱਲ੍ਹ ਬੇਨਤੀ ਮੰਨੀ ਸੀ ਅੱਜ ਵੀ ਮੰਨੋ, ਸਾਰੇ ਮਿਲ ਕੇ ਆਖੋ ਵਾਹਿਗੁਰੂ 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 ah, guru, 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 na mile ta jeeva nanak, na mile ta jeeva nanak, naam mile ta jeeva, naam mile ta, naam mile ta,
vekho guru ke pyareo satguru ji de kar jinniya rehmatan ne ede ch mil yaan vaheguru cho ਹੋਰ ਕੋਈ ਤਰੀਕਾ ਨਹੀਂ ਤੇ ਮਹਾਰਾਜ ਕਹਿ ਰਹੇ ਨੇ ਇਹਦੇ ਨਾਲ ਪਿਆਰ ਵੀ ਪਾਈਏ ਤੇ ਇਹਦੇ ਵਿੱਚੋਂ ਹੀ ਉਹ ਨਿਰਮਲ ਭਉ ਡਰ ਨਿਕਲੇਗਾ ਜਿਹੜਾ ਡਰ ਸਾਡੇ ਤੋਂ ਪਾਪ ਹੀ ਨਹੀਂ ਖੋਣ ਦੇਗਾ ਅਤੇ ਕਰਮ ਕਿੱਥੋਂ ਮਾੜੇ ਬਣਨੇ ਜਦੋਂ ਬੀਜ ਨਹੀਂ ਬੀਜਣਾ ਮਾੜਾ ਤਾਂ ਉਹਦਾ ਬੂਟਾ ਕਿੱਥੋਂ ਬਣੇਗਾ ਅਸੀਂ ਗੱਲਾਂ ਨਾਲ ਚਾਹੁੰਦੇ ਹਾਂ ਵੀ ਕਰਮ ਮਾੜੇ ਮੇਰੇ ਸਤਿਗੁਰੂ ਕਹਿੰਦੇ ਨਵਾਂ ਬੀਜੋ ਨਾ ਪੁਰਾਣੇ ਕੀਤੇ ਕਰਮ ਮਾੜੇ ਇਹਦੇ ਨਾਲ ਅਸੀਂ ਉਹ ਵੀ ਸਾਰੇ ਮਾਫ਼ ਕਰਾਂਗੇ ਇਹੋ ਜਿਹਾ ਪਿਆਰਾ ਵਾਹਿਗੁਰੂ ਬਹੁਤ ਕਿਰਪਾ ਕਰਦੇ ਹੋ ਤੁਸੀਂ ਕੱਲ੍ਹ 2 ਕੁ ਮਿੰਟ ਅੱਜ 5-7 ਲਾਏ ਹੌਲੀ ਹੌਲੀ ਆਪਾਂ ਸਿਮਰਨ ਦਾ ਸਮਾਂ ਵਧਾਈ ਜਾਣਾ ਸਹਿਜ ਸੁਭਾਏ ਉਚੇਚਾ ਨਹੀਂ ਜਿਵੇਂ ਮਹਾਰਾਜ ਵਿੱਚੇ ਪ੍ਰਸੰਗ ਦੇ ਮਹਾਰਾਜ ਪ੍ਰੇਰਨਾ ਕਰਨਗੇ ਆਰੰਭ 'ਚ ਵਿਚਕਾਰ ਜਾਂ ਅਖੀਰ 'ਚ ਆਪਾਂ ਆਪਣੇ ਆਪ ਨੂੰ ਜੋੜਨਾ ਹੈ ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਸਾਹਿਬਾਂ ਨੇ ਰੋਜ਼ ਸਾਨੂੰ ਇਹ ਬਚਨ ਕਹਿਣਾ ਅਤੇ ਤੁਸੀਂ ਬਹੁਤ ਕਿਰਪਾ ਕਰਦੇ ਹੋ ਸਾਰੇ ਪਿਆਰ ਨਾਲ ਖੁੱਲ੍ਹ ਕੇ ਬੋਲਦੇ ਹੋ ਅਤੇ ਮਹਾਰਾਜ ਕਹਿ ਰਹੇ ਨੇ ਜੇ ਇਹ ਕਰੋਗੇ ਨਾ ਸ਼ਿੰਗਾਰ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਭਾਏ ਕਹਿੰਦੇ ਪਿਆਰ ਨੂੰ ਕਹਿੰਦੇ ਸਦਾ ਲਈ ਸੁਹਾਗਣਾ ਭਾਵ ਸਦਾ ਲਈ ਨਿਰੰਕਾਰ ਸਾਡੇ ਸਿਰ 'ਤੇ ਆ ਖਲੋਏਗਾ ਅਪਣਾ ਲਵੇਗਾ ਜੇ ਸਤਿਗੁਰੂ ਦੇ ਪਿਆਰ ਵਿੱਚ ਜ਼ਿੰਦਗੀ ਨੂੰ ਧੋਰਾਂਗੇ। ਪੌੜੀ ਵਿੱਚ ਬੱਚੇ ਨੇ ਆਪੇ ਆਪ ਉਪਾਇਨ ਆਪ ਕੀਮਤ ਪਾਈ, ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਕੀਮਤ 'ਤੇ ਪਾ ਨਹੀਂ ਸਕਦਾ, ਆਪਣੀ ਕੀਮਤ ਆਪੇ ਜਾਣਦਾ ਹੈ, ਜੇ ਉਹਦਾ ਕੋਈ ਅੰਤ ਨਹੀਂ। ਪਰ ਜਿਹੜਾ ਆਹ ਤੁਸੀਂ ਜਪਿਆ ਗੁਰੂ ਸ਼ਬਦ, ਕਹਿੰਦੇ ਇਹਦੇ ਦੁਆਰਾ ਹੀ ਉਹਦੀ ਸਮਝ ਪੈਂਦੀ ਅਤੇ ਉਹਦੇ ਘਰ ਨਾਲ ਜੁੜੀਦਾ ਹੈ। ਕਹਿੰਦੇ ਅੰਤ ਨਹੀਂ, ਪਰ ਇਹ ਤਰੀਕਾ ਹੈ ਜਿਹਦੇ ਨਾਲ ਉਸ ਮਾਲਕ ਦੇ ਘਰ ਤੱਕ ਜਾਈਦਾ ਹੈ। ਬੱਚਿਆਂ ਨੇ ਮਾਇਆ ਮੋਹ ਗੁਬਾਰ ਖੈ ਦੂਜੈ ਪਰਮਾਈ, ਮਾਇਆ ਦਾ ਮੋਹ ਕੁੱਪ ਹਨੇਰਾ ਹੈ, ਇਹ ਸਾਨੂੰ ਦੂਜੀਆਂ ਚੀਜ਼ਾਂ ਮਗਰ ਲਾ ਕੇ ਭਟਕਾਉਂਦਾ ਹੈ। ਮਨਮੁਖ ਠੋਰ ਨਾ ਪਾਈ ਨਹੀਂ ਫਿਰ ਆਵੈ ਜਾਈ, ਮਨ ਮਗਰ ਲੱਗਾਂਗੇ ਨਾ ਅਤੇ ਕਿਧਰੇ ਢੋਈ ਨਹੀਂ ਮਿਲਣੀ, ਬਾਰ ਬਾਰ ਜੰਮਣਾ ਮਰਨਾ, ਇੱਥੇ ਵੀ ਕਿਸੇ ਨੇ ਬਾਂਹ ਨਹੀਂ ਪਕੜਨੀ। ਸਾਹਿਬ ਕਹਿੰਦੇ ਜੋ ਤਿਸ ਭਾਵੈ ਸੋਚੀਐ ਸਭ ਚੱਲੈ ਰਜਾਈ, ਜੋ ਉਹਨੂੰ ਭੁੰਦੈ ਵਾਹਿਗੁਰੂ ਜੀ ਨੂੰ ਉਹ ਕੁਝ ਪਿਆਰਿਓ ਹੋਣਾ ਏ ਅਤੇ ਖੁੰਦਾ ਏ। ਸਾਨੂੰ ਕਵੇਂ ਉਹਦੀ ਰਜ਼ਾ ਵਿੱਚ ਤੁਰਨ ਦੀ, ਸਾਨੂੰ ਉਹਦੀ ਰਜ਼ਾ ਸਤਿਗੁਰੂ ਜੀ ਸਮਝਾਉਂਦੇ ਨੇ ਰੋਜ਼ ਕਥਾ ਰਾਹੀਂ, ਕੀਰਤਨ ਰਾਹੀਂ ਜਾਂ ਪਾਠ ਰਾਹੀਂ। ਉਹ ਸਤਿਗੁਰੂ ਦੱਸ ਰਹੇ ਨੇ ਵੀ ਰੱਬ ਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ। ਉਹਦੀ ਰਜ਼ਾ ਦਾ ਮਤਲਬ ਜੋ ਕੁਝ ਉਹਨੂੰ ਚੰਗਾ ਲੱਗਦਾ ਉਹ ਕੁਝ ਆਪਾਂ ਕਰੀਏ, ਜੇ ਆਪਾਂ ਕਰਾਂਗੇ ਉਹਦੀ ਰਜ਼ਾ 'ਚ ਰਹਾਂਗੇ। ਅਤੇ ਸਾਹਿਬ ਕਹਿੰਦੇ ਉਹ ਸਦਾ ਲਈ ਸਿਰ 'ਤੇ ਅੱਖ ਲੋਏਗਾ, ਉਹ ਸੁਹਾਗਣ ਸਾਨੂੰ ਬਣਾ ਲਏਗਾ, ਉਹ ਸਾਡਾ ਸੁਹਾਗ ਭਾਗ ਬਣ ਜਾਏਗਾ। ਸਤਿਗੁਰੂ ਜੀ ਆਪ ਕਿਰਪਾ ਕਰਨ ਪਿਆਰਿਓ, ਸਾਨੂੰ ਆਪਣੇ ਚਰਨੀ ਲਾਉਣ, ਸਾਡੇ ਅੰਦਰ ਪਿਆਰ ਡਰ ਮਹਾਰਾਜ ਜੀ ਦਾ ਦੋਨੋਂ ਚੀਜ਼ਾਂ ਆਉਣ, ਤਾਂ ਕਿ ਆਪਾਂ ਸਤਿਗੁਰੂ ਜੀ ਦੇ ਘਰੋਂ ਰਹਿਮਤਾਂ ਲੈ ਕੇ ਆਤਮਿਕ ਸੁੱਖਾਂ ਦੇ ਖਜ਼ਾਨੇ ਖੁੱਲ੍ਹੇ ਭਰ ਸਕੀਏ। ਇੰਨੇ ਬਚਨ ਪ੍ਰਵਾਨ ਕਰਨੇ, ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੱਸਣਗੇ ਭਈ ਇੱਕ ਗੁਣ ਇਹੋ ਜਿਹਾ ਹੈ ਜਿਹੜਾ ਮਨੁੱਖਤਾ 'ਚ ਬਹੁਤ ਘੱਟ ਹੈ, ਜੇ ਉਹ ਕੋਈ ਅਪਣਾ ਲਵੇ ਤਾਂ ਕਿੱਡੀ ਵੱਡੀ ਮਿਹਰ ਮਿਲਦੀ ਹੈ। ਉਹ ਹੈ ਖਿਮਾ ਕਰਨਾ, ਖਿਮਾ ਕਰਨਾ ਕਿਸੇ ਨੂੰ। ਉਹ ਖਿਮਾ ਦੀ ਕਹਾਣੀ ਕੀ ਹੈ ਕੱਲ੍ਹ ਦੇ ਦੀਵਾਨ ਇਸੇ ਵਕਤ ਵਿਚਾਰਾਂਗੇ। ਆਓ ਦੁਪਹਿਰ ਦੇ ਦੀਵਾਨ ਅੰਦਰ 11:20 ਤੋਂ 12 ਤੱਕ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਉਹਨਾਂ ਦੀਆਂ ਵਾਰਾਂ ਦੀ ਵਿਚਾਰ ਚੱਲ ਰਹੀ। ਅੱਜ ਅਸੀਂ ਦਰਸ਼ਨ ਕਰਨੇ ਨੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਇਹ ਵਾਰ ਦੀ ਪੌੜੀ ਵੀ ਇਕੱਲੇ ਨੂੰ ਸਿੱਖ ਦੋ ਮਿਲ ਜਾਣ ਅਤੇ ਸਾਧ ਸੰਗਤ ਕਹਿੰਦੇ, ਪੰਜਾਂ 'ਚ ਪਰਮੇਸ਼ਰ ਕਿਵੇਂ ਵਰਤਦਾ ਹੈ ਦੁਪਹਿਰ ਦੇ ਦੀਵਾਨ 'ਚ ਵਿਚਾਰ ਕਰਾਂਗੇ। ਅਤੇ ਰਾਤ ਦੇ ਦੀਵਾਨ ਅੰਦਰ ਮਹਾਰਾਜ ਜੀ ਨੇ ਦੱਸਣਾ ਹੈ ਭਈ ਕਿਵੇਂ ਨਿਰੰਕਾਰ ਨੂੰ ਕਿਹੜੀ ਚੀਜ਼ ਪਾਉਂਦੀ ਏ, ਅਸੀਂ ਕਦੇ ਸੋਚ ਨਹੀਂ ਸਕਦੇ। ਦੂਜੇ ਲਈ ਫੈਸਲਾ ਨਾ ਕਰੋ ਰੱਬ ਖੁਰੇ ਕਿਹੜੇ ਬੰਦੇ 'ਤੇ ਕਿਹੜੀ ਗੱਲੋਂ ਰੀਝ ਪਵੇ, ਇਹ ਉਹਨੂੰ ਪਤਾ ਵੀ ਕਿਵੇਂ ਰੀਝਦਾ, ਕਿਹੜੀ ਚੀਜ਼ 'ਤੇ ਕਿਹੜੇ ਕਰਮ 'ਤੇ। ਉਹਦਾ ਇੱਕ ਪੱਖ ਦੱਸਿਆ ਸੀ ਕੱਲ੍ਹ, ਪਖੰਡੀ 'ਤੇ ਰੀਝ ਕੇ ਉਹਦਾ ਪਖੰਡ ਦੂਰ ਕਰਕੇ ਉਹਨੂੰ ਸੱਚ ਨਾਲ ਜੋੜਿਆ, ਉਹਦੇ ਪਰਦੇ ਕੱਜੇ। ਅੱਜ ਦੱਸਣਗੇ ਬਾਹਰੋਂ ਬੰਦਾ ਕਿਵੇਂ ਧਰਮ ਦੇ ਕਰਮ ਕਰਦਾ ਪਰ ਰੱਬ ਉਹਦੇ 'ਤੇ ਖੁਸ਼ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ। ਸ਼ਾਮੀ ਦਰਸ਼ਨ ਕਰਾਂਗੇ। ਆਓ ਜਿਨ੍ਹਾਂ ਕੋਲ ਸਮਾਂ ਹੈ ਆਪਾਂ ਸਤਿਗੁਰੂ ਜੀ ਦੇ ਚਰਨਾਂ ਜ਼ਰੂਰ ਸਮਾਂ ਕੱਢ ਕੇ ਹਾਜ਼ਰੀ ਭਰਿਆ ਜੇ, ਤਾਂ ਕਿ ਰਲ ਮਿਲ ਕੇ ਗੁਰੂ ਦਾਤੇ ਦੇ ਘਰੋਂ ਅਮੋਲ ਬਚਨ ਮਹਾਰਾਜ ਜੀ ਦੇ ਉਹ ਆਪਣੇ ਅੰਦਰ ਪਾ ਸਕੀਏ। ਫਤਿਹ ਬੁਲਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।